ਮਨ ਪ੍ਰਤੀ ਮਨੋਵਿਗਿਆਨੀਆਂ ਦੀ ਖੋਜ। ਗੁਰਬਾਣੀ ਤੋਂ ਥੋੜਾ ਹਟ ਕੇ ਮਨੋਵਿਗਿਆਨੀਆਂ ਦੀ ਖੋਜ ਵੱਲ ਝਾਤ ਮਾਰੀ। ਉਹਨਾਂ ਦੀ ਖੋਜ ਵੀ ਤਕਰੀਬਨ ਗੁਰਬਾਣੀ ਆਸ਼ਾ ਸੰਸਾਰ ਹੀ ਢੁਕਦੀ ਹੈ। ਮਨੋਵਿਗਿਆਨੀਆਂ ਨੇ ਸਿੱਧ ਕੀਤਾ ਹੈ ਕਿ ਮਨ ਦਾ ਕੋਈ ਸਰੂਪ ਨਹੀਂ, ਮਨ ਅਰੂਪ ਹੈ। ਮਨ ਸੰਕਲਪਾਂ ਵਿਕਲਪਾਂ ਦਾ ਇੱਕ ਸੰਗ੍ਰਹਿ ਹੈ। ਸੰਕਲਪ ਵਿਕਲਪ ਜਿਨ੍ਹਾਂ ਨੂੰ ਆਪਾਂ ਫੁਰਨੇ ਕਹਿ ਲਈਏ ਕੁਦਰਤੀ ਨਹੀਂ ਹਨ, ਮਨੁੱਖ ਦੇ ਆਪਣੇ ਬਣਾਏ ਹੋਏ ਹਨ। ਜੇ ਫੁਰਨਿਆਂ ਨੂੰ ਸੰਕਲਪਾਂ ਵਿਕਲਪਾਂ ਨੂੰ ਕੁਦਰਤੀ ਮੰਨਿਆ ਜਾਵੇ ਫਿਰ ਹਜ਼ਾਰਾਂ ਬੰਦਿਆਂ ਦੇ ਇੱਕੋ ਸਮੇਂ ਇੱਕੋ ਜਿਹੇ ਫੁਰਨੇ ਹੋਣੇ ਚਾਹੀਦੇ ਹਨ, ਪਰ ਐਸਾ ਨਹੀਂ ਹੈ। ਹਜ਼ਾਰਾਂ ਦੇ ਸੰਕਲਪ ਵਿਕਲਪ ਭਾਵ ਫੁਰਨੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਸਾਰਿਆਂ ਦੇ ਭਿੰਨ ਭਿੰਨ ਹੁੰਦੇ ਹਨ। ਬਾਹਰ ਦੀ ਗੱਲ ਤਾਂ ਛੱਡੋ, ਇੱਕ ਪਰਿਵਾਰ ਦੀ ਹੀ ਲੈ ਲਈਏ, ਪਤੀ ਪਤਨੀ, ਪਿਓ ਪੁੱਤਰ, ਭਰਾ ਭਰਾ, ਇਹਨਾਂ ਦੇ ਫੁਰਨੇ ਇੱਕ ਦੂਜੇ ਨਾਲ ਨਹੀਂ ਮੇਲ ਖਾਂਦੇ। ਫੁਰਨੇ ਪ੍ਰਭੂ ਦੀ ਦੇਣ ਨਹੀਂ, ਮਨੁੱਖ ਦੇ ਆਪਣੇ ਬਣਾਏ ਹੋਏ ਹਨ। ਅਗਲੇਰਾ ਸਵਾਲ ਮਨੋਵਿਗਿਆਨੀ ਉਠਾਉਂਦੇ ਹਨ ਕਿ ਇਹ ਫੁਰਨੇ, ਇਹ ਸੰਕਲਪ ਵਿਕਲਪ ਕਿਵੇਂ ਤੇ ਕਿੱਥੋਂ ਪ੍ਰਾਪਤ ਹੋਏ। ਇਸ ਦੇ ਉੱਤਰ ਵਿੱਚ ਉਹ ਲਿਖਦੇ ਨੇ ਕਿ ਫੁਰਨੇ ਮਨੁੱਖ ਦੇ ਸੁਭਾਅ ਵਿੱਚੋਂ ਉਤਪੰਨ ਹੁੰਦੇ ਹਨ। ਜਿਹੋ ਜਿਹਾ ਸੁਭਾਅ ਭਾਵ ਆਦਤ ਹੋਵੇ ਉਹੋ ਜਿਹੇ ਫੁਰਨੇ ਉਹੋ ਜਿਹਾ ਸੁਭਾਅ ਬਣ ਜਾਂਦਾ ਹੈ। ਸੁਭਾਅ ਕਿਵੇਂ ਬਣਦਾ ਹੈ? ਇਸ ਦੇ ਉੱਤਰ ਵਿੱਚ ਉਹਨਾਂ ਦੀ ਦਲੀਲ ਹੈ ਕਿ ਜਿਹੜਾ ਕਰਮ ਮਨੁੱਖ ਵਾਰ ਵਾਰ ਕਰੇ ਉਹ ਕਰਮ ਹੀ ਪੱਕ ਕੇ ਸੁਭਾਅ ਬਣ ਜਾਂਦਾ ਹੈ, ਜਿਸ ਨੂੰ ਸੰਸਕਾਰ ਕਿਹਾ ਜਾਂਦਾ ਹੈ। ਤੇ ਸਵਾਲ ਉਤਪੰਨ ਹੁੰਦਾ ਹੈ ਕਿ ਮਨੁੱਖ ਕਰਮ ਵਾਰ ਵਾਰ ਕਿਹੜੇ ਕਰਦਾ ਹੈ? ਮਨੋਵਿਗਿਆਨੀ ਉੱਤਰ ਦਿੰਦੇ ਹਨ ਕਿ ਜਿਹੋ ਜਿਹੀ ਮਨੁੱਖ ਨੂੰ ਸੰਗਤ ਪ੍ਰਾਪਤ ਹੋਵੇ ਉਹੋ ਜਿਹਾ ਉਸਦਾ ਸੁਭਾਅ ਬਣ ਜਾਂਦਾ ਹੈ, ਤੇ ਇਹ ਸੁਭਾਅ ਹੀ ਸੰਸਕਾਰ ਬਣ ਕੇ ਕਰਮ ਕਰਾਉਂਦਾ ਹੈ। ਇੰਜ ਕਹਿ ਲਵੋ, ਜੈਸੀ ਸੰਗਤ ਤੈਸਾ ਮਨ। ਹਾਂ, ਜਿਸ ਤਰ੍ਹਾਂ ਦਾ ਤੁਸੀਂ ਮਨ ਬਣਾਉਣਾ ਚਾਹੁੰਦੇ ਹੋ ਉਹੋ ਜਿਹੀ ਸੰਗਤ ਵਿੱਚ ਚਲੇ ਜਾਓ, ਜਿਹੋ ਜਿਹੀ ਸੰਗਤ ਵਿੱਚ ਜਾਓਗੇ ਉਹੋ ਜਿਹਾ ਤੁਸੀਂ ਕਰਮ ਕਰਨ ਲੱਗ ਜਾਵੋਗੇ, ਜਿਹੋ ਜਿਹਾ ਤੁਸੀਂ ਕਰਮ ਕਰੋਗੇ ਤੁਹਾਡਾ ਸੁਭਾਅ ਉਹੋ ਜਿਹਾ ਬਣ ਜਾਵੇਗਾ। ਸੁਭਾਅ ਵਿੱਚ ਜਿਹੋ ਜਿਹੇ ਫੁਰਨੇ ਉੱਠਣਗੇ ਉਹੋ ਜਿਹਾ ਤੁਹਾਡਾ ਮਨ ਹੋਵੇਗਾ, ਕਿਉਂਕਿ ਵਿਚਾਰ ਫੁਰਨੇ ਇਹੋ ਹੀ ਮਨ ਹੈ। ਹੁਣ ਤਾਂ ਮਨੋਵਿਗਿਆਨੀ ਵੀ ਇਹ ਕਹਿੰਦੇ ਹਨ ਕਿ ਪੁਸ਼ਤਾਂ ਤੋਂ ਜਿਹੜੇ ਜੀਨਸ ਸੰਸਕਾਰਾਂ ਦੇ ਰੂਪ ਵਿੱਚ ਖੂਨ ਵਿੱਚ ਹੁੰਦੇ ਹਨ ਉਹ ਖਾਨਦਾਨੀ ਜੀਨਸ ਸੰਗਤ ਨਾਲ ਬਦਲੇ ਜਾ ਸਕਦੇ ਹਨ। ਉਸ ਦੀ ਪੁਸ਼ਟੀ ਉਹ ਦੁਨਿਆਵੀ ਉਦਾਹਰਣ ਦੇ ਕੇ ਕਰਦੇ ਹਨ ਕਿ ਕੋਈ ਖਾਨਦਾਨ ਲਗਾਤਾਰ 10 ਪੁਸ਼ਤਾਂ ਤੋਂ ਚੋਰੀ ਦਾ ਕਿੱਤਾ ਕਰਦਾ ਆ ਰਿਹਾ ਹੋਵੇ, ਉਸ ਘਰ ਵਿੱਚੋਂ ਨਵੇਂ ਜਨਮੇ ਬੱਚੇ ਨੂੰ ਕਿਸੇ ਚੰਗੇ ਉੱਤਮ ਸੰਸਕਾਰਾਂ ਵਾਲੇ ਪਰਿਵਾਰ ਵਿੱਚ ਲੈ ਜਾਵੋ ਜਿਨ੍ਹਾਂ ਨੇ ਪੁਸ਼ਤਾਂ ਤੋਂ ਚੋਰੀ ਨਾ ਕੀਤੀ ਹੋਵੇ। ਉਹ ਨਵ ਜੰਮਿਆ ਚੋਰਾਂ ਦੇ ਜੀਨਸ ਵਾਲਾ ਬੱਚਾ ਭਲਿਆਂ ਪੁਰਸ਼ਾਂ ਦੀ ਸੋਭਤ ਵਿੱਚ ਪਲਣ ਸਦਕਾ ਸਦਾਚਾਰੀ, ਸ੍ਰੇਸ਼ਟ, ਨਿਰਮਲ ਗੁਣਾਂ ਦਾ ਧਾਰਨੀ ਬਣ ਜਾਵੇ। ਇਸ ਦੇ ਉਲਟ ਸਦਾਚਾਰੀ ਪਰਿਵਾਰ ਦੇ ਬੱਚੇ ਨੂੰ ਚੋਰਾਂ ਦੀ ਕੁਸੰਗਤ ਮਿਲ ਜਾਵੇ, ਉਹ ਸਦਾਚਾਰੀ ਬੱਚਾ ਚੋਰਾਂ ਦੀ ਕੁਸੰਗਤ ਕਰਕੇ ਦੁਰਾਚਾਰੀ ਬਣ ਜਾਵੇਗਾ। ਸੋ ਮੂਲ ਗੱਲ ਇਸ ਤਰ੍ਹਾਂ ਹੋਈ ਕਿ ਸੁਭਾਅ ਸੰਗਤ ਵਿੱਚ ਬਣਦਾ ਹੈ। ਬਾਬਾ ਕਬੀਰ ਜੀ ਦਾ ਵੀ ਪਾਵਨ ਬਚਨ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਕਿ ਸਾਡਾ ਮਨ ਜਿਸ ਤਰ੍ਹਾਂ ਦੀ ਸੰਗਤ ਕਰੇਗਾ ਉਸ ਤਰ੍ਹਾਂ ਦੇ ਮਨ ਦੇ ਸੰਸਕਾਰ ਬਣ ਜਾਣਗੇ, ਜਿਹੋ ਜਿਹੇ ਸੰਸਕਾਰ ਬਣਨਗੇ ਉਹੋ ਜਿਹਾ ਮਨ ਬਣ ਜਾਵੇਗਾ। ਮਨ ਦੀ ਪ੍ਰੇਰਣਾ ਅਧੀਨ ਜਿਸ ਤਰ੍ਹਾਂ ਦੇ ਮਨੁੱਖ ਕਰਮ ਕਰੇਗਾ ਉਸ ਕੀਤੇ ਹੋਏ ਕਰਮਾਂ ਦਾ ਫਲ ਕਰਮਾਂ ਵਾਲੇ ਨੂੰ ਹੀ ਭੋਗਣਾ ਪਵੇਗਾ। ਸੂਹੀ ਰਾਗ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪੰਨਾ 755 ਉੱਪਰ ਅੰਕਿਤ ਹੈ, ਇਹ ਮਨ ਜੈਸਾ ਸੇਵੈ ਤੈਸਾ ਹੋਵੈ ਤੇ ਹੀ ਕਰਮ ਕਮਾਏ। ਇਹ ਮਨ ਜੈਸਾ ਸੇਵੈ ਤੈਸਾ ਹੋਵੈ ਤੇ ਹੀ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਸ਼ੂ ਨਾ ਜਾ। ਬਾਬਾ ਕਬੀਰ ਜੀ ਅਤੇ ਸਤਿਗੁਰੁ ਜੀ ਦੇ ਹੁਕਮ ਦੀ ਹੋਰ ਪ੍ਰੋੜਤਾ ਹੋ ਜਾਵੇਗੀ ਜੇ ਆਪਾਂ ਇਤਿਹਾਸ ਦੀ ਇਹ ਇੱਕ ਸਾਖੀ ਵਾਚ ਲਈ। ਬਾਬਾ ਬਿਧੀ ਚੰਦ ਜੀ ਦਾ ਨਾਂ ਸਿੱਖ ਇਤਿਹਾਸ ਵਿੱਚ ਸਿਤਾਰੇ ਵਾਂਗ ਚਮਕਦਾ ਹੈ। ਆਪ ਜੀ ਦਾ ਜਨਮ ਪਿੰਡ ਸੁਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਧਾਰਮਿਕ ਖਿਆਲਾਂ ਦੇ ਨੇਕ ਇਨਸਾਨ ਭਾਈ ਬਸਣ ਸਿੰਘ ਬਸਣ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਬਚਪਨ ਵਿੱਚ ਧਾਰਮਿਕ ਖਿਆਲਾਂ ਦੇ ਧਾਰਨੀ ਤੇ ਨੇਕ ਬੁੱਧੀ ਦੇ ਮਾਲਕ ਸਨ। ਆਪ ਜੀ ਬਚਪਨੇ ਤੋਂ ਉਪਰੰਤ ਆਪਣੇ ਨਾਨਕੇ ਪਿੰਡ ਸਰਹਾੜੀ ਆ ਗਏ। ਉੱਥੇ ਆਪ ਨੂੰ ਚੋਰਾਂ ਧਾੜੀਆਂ ਦੀ ਕੁਸੰਗਤ ਮਿਲ ਗਈ। ਆਪ ਜੀ ਦੇ ਧਾਰਮਿਕ ਸੰਸਕਾਰ ਖਤਮ ਹੋ ਗਿਆ, ਬਿਲਾ ਗਿਆ। ਆਪ ਜੀ ਧਾੜਵਿਆਂ ਨਾਲ ਰਲ ਕੇ ਚੋਰੀ ਕਰਨ ਲੱਗ ਪਏ। ਪਰ ਜਵਾਨੀ ਵਿੱਚ ਫਿਰ ਸਮਾਂ ਆਇਆ, ਆਪ ਜੀ ਨੂੰ ਮਹਾਂਪੁਰਖ ਬਾਬਾ ਅਦਲੀ ਜੀ ਦੀ ਸੰਗਤ ਪ੍ਰਾਪਤ ਹੋ ਗਈ। ਸਤ ਸੰਗਤ ਕਰਨ ਨਾਲ ਆਪ ਦੇ ਚੋਰੀ ਦੇ ਸੰਸਕਾਰ ਖਤਮ ਹੋ ਗਏ। ਆਪ ਜੀ ਅਤ ਉੱਚੇ ਸੁੱਚੇ ਇਖਲਾਕ ਦੇ ਧਾਰਨੀ ਗੁਰਸਿੱਖ ਬਣ ਗਏ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦੀ ਕਰਨੀ ਉੱਤੇ ਪ੍ਰਸੰਨ ਹੋ ਕੇ ਇਹ ਵੀ ਵਰ ਬਖਸ਼ ਦਿੱਤਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਬਾਬਾ ਬਿਧੀ ਚੰਦ ਜੀ ਦੇ ਜੀਵਨ ਨੂੰ ਪੜ੍ਹ ਕੇ ਸਿੱਧ ਹੁੰਦਾ ਹੈ ਕਿ ਮਨੁੱਖ ਦੇ ਵਿਚਾਰ ਸੰਗਤ ਦੁਆਰਾ ਬਦਲ ਸਕਦੇ ਨੇ। ਜਿਸ ਦੇ ਵਿਚਾਰ ਬਦਲ ਜਾਣ ਉਸ ਦਾ ਮਨ ਬਦਲ ਗਿਆ, ਜਿਸ ਦਾ ਮਨ ਬਦਲ ਜਾਵੇ ਉਸ ਦਾ ਜੀਵਨ ਬਦਲ ਗਿਆ। ਅਸੀਂ ਵੀ ਆਪਣੀ ਨਿੱਜ ਦੀ ਬੋਲੀ ਵਿੱਚ ਕਈ ਵਾਰ ਗੱਲਬਾਤ ਕਰਦੇ ਹਾਂ ਤੇ ਕਈਆਂ ਨੂੰ ਕਰਦਿਆਂ ਸੁਣਿਆ ਹੋਵੇਗਾ ਕਿ ਕੋਈ ਮਨੁੱਖ ਪਹਿਲਾਂ ਨਾਸਤਕ ਹੋਵੇ, ਪਰਮਾਤਮਾ ਦੀ ਹੋਂਦ ਤੋਂ ਬਿਲਕੁਲ ਮੁਨਕਰ ਹੋਵੇ, ਸਤ ਸੰਗਤ ਕਰਨ ਦੇ ਨਾਲ ਉਸ ਦੇ ਵਿਚਾਰ ਬਦਲ, ਉਸ ਦੇ ਜੀਵਨ ਵਿੱਚ ਬਦਲਾਓ ਆ ਜਾਵੇ, ਉਹ ਮਨੁੱਖ ਆਸਤਕ ਬਣ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗ ਜਾਵੇ। ਅਸੀਂ ਜਦੋਂ ਸੱਜਣਾ ਮਿੱਤਰਾਂ ਵਿੱਚ ਬੈਠ ਕੇ ਉਸ ਦੀ ਗੱਲ ਕਰਦੇ ਹਾਂ ਤੇ ਅਕਸਰ ਕਹਿੰਦੇ ਹਾਂ ਕਿ ਫਲਾਣਾ ਮਨੁੱਖ ਤਾਂ ਯਾਰ ਬਹੁਤ ਬਦਲ ਗਿਆ, ਉਸ ਮਨੁੱਖ ਦਾ ਨਾ ਤਾਂ ਕੋਈ ਚਿਹਰਾ ਮੋਹਰਾ ਬਦਲਿਆ ਹੈ, ਨਾ ਅੱਖਾਂ, ਨੱਕ, ਨਾ ਕੰਨ, ਨਾ ਹੋਰ ਨੈਣ ਨਕਸ਼, ਸਰੀਰ ਵੀ ਸਾਰਾ ਪਹਿਲੇ ਵਾਲਾ ਹੈ। ਫਿਰ ਆਪਾਂ ਉਸ ਨੂੰ ਬਹੁਤ ਬਦਲ ਗਿਆ ਕਿਉਂ ਕਹਿੰਦੇ ਹਾਂ? ਬਹੁਤ ਬਦਲ ਗਿਆ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਦੇ ਖਿਆਲ, ਉਸ ਦੇ ਵਿਚਾਰ ਬਦਲ ਗਏ। ਬਸ ਖਿਆਲਾਂ ਦੇ ਬਦਲਣ ਨਾਲ ਸੰਸਕਾਰ ਬਦਲੇ ਜਾਂਦੇ ਨੇ, ਸੰਸਕਾਰਾਂ ਦੇ ਬਦਲਣ ਨਾਲ ਮਨੁੱਖ ਦੇ ਕਰਮ ਬਦਲੇ ਜਾਂਦੇ ਨੇ, ਤੇ ਜਿਸ ਮਨੁੱਖ ਦੇ ਕਰਮ ਬਦਲ ਜਾਣ ਉਸ ਦਾ ਜੀਵਨ ਬਦਲ ਜਾਂਦਾ। ਤਦ ਹੀ ਗੁਰਦੇਵ ਸਤਿਗੁਰੂ ਜੀ ਨੇ ਸਾਰੀ ਬਾਣੀ ਵਿੱਚ ਸ੍ਰੇਸ਼ਟ ਵਿਚਾਰਾਂ ਦੇ ਧਾਰਨੀ ਬਣਨ ਲਈ ਪ੍ਰੇਰਣਾ ਦਿੱਤੀ ਹੈ, ਕਿਉਂਕਿ ਵਿਚਾਰਾਂ ਦੇ ਆਧਾਰ ਤੇ ਹੀ ਮਨ ਦੀ ਹੋਂਦ ਖੜੀ ਹੈ। ਮਨ ਇੱਕ ਪਾਸੇ ਆਤਮਾ ਨਾਲ ਸੰਬੰਧਿਤ ਹੈ, ਦੂਜੇ ਪਾਸੇ ਸੰਸਾਰ ਨਾਲ। ਦੁਵੱਲੀ ਮਨ ਨੇ ਸਾਂਝ ਬਣਾਈ ਹੋਈ ਹੈ, ਬਣਾਵੇ ਵੀ ਕਿਉਂ ਨਾ, ਕਿਉਂਕਿ ਮਨ ਸਤਿਆ ਆਤਮਾ ਪਾਸੋਂ ਲੈਂਦਾ ਹੈ ਤੇ ਵਿਚਾਰ ਸੰਸਾਰ ਤੋਂ ਪ੍ਰਾਪਤ ਕਰਦਾ ਹੈ। ਜੇ ਸਾਡਾ ਮਨ ਸ੍ਰੇਸ਼ਟ ਵਿਚਾਰਾਂ ਦਾ ਧਾਰਨੀ ਬਣ ਜਾਵੇ, ਫਿਰ ਸ੍ਰੇਸ਼ਟ ਵਿਚਾਰ ਹੀ ਸ੍ਰੇਸ਼ਟ ਕਰਮ ਕਰਵਾ ਕੇ ਪਰਮੇਸ਼ਰ ਜੀ ਵਿੱਚ ਅਭੇਦ ਕਰਵਾ ਦਿੰਦੇ ਹਨ। ਇਸ ਦੇ ਉਲਟ ਮਨ ਹੀ ਵਿਚਾਰਾਂ ਦੀ ਪੂਰਤੀ ਲਈ ਸਰੀਰਕ ਇੰਦਰੀਆਂ ਪਾਸੋਂ ਦੁਰਾਚਾਰੀ ਕਰਮ ਕਰਵਾ ਕੇ ਪਰਮੇਸ਼ਰ ਜੀ ਤੋਂ ਦੂਰੀ ਪਾਉਣ ਦਾ ਕਾਰਨ ਬਣਦਾ ਹੈ। ਮਨ ਹੀ ਸਾਡਾ ਅਤ ਨਜ਼ਦੀਕੀ ਮਿੱਤਰ ਹੈ, ਪਰ ਜੇ ਇਸ ਨੂੰ ਵਿਸ਼ੇ ਵਾਸ਼ਨਾ ਦੀ ਕੁਸੰਗਤ ਮਿਲ ਜਾਵੇ, ਇਹੋ ਮਨ ਸਾਡਾ ਦੁਸ਼ਮਣ ਬਣ ਜਾਂਦਾ ਹੈ। ਤਦ ਹੀ ਬਾਬਾ ਕਬੀਰ ਜੀ ਨੇ ਆਪਣੀ ਬਾਣੀ ਰਾਹੀਂ ਸਾਨੂੰ ਪ੍ਰੇਰਣਾ ਦਿੱਤੀ ਹੈ ਕਿ ਅਸੀਂ ਮਨ ਪਾਸੋਂ ਕੰਮ ਲੈਣਾ ਹੈ, ਮਨ ਦੇ ਨਾਲ ਵਿਗਾੜਨੀ ਨਹੀਂ, ਕਿਉਂਕਿ ਜਿਸ ਪਾਸੋਂ ਕੰਮ ਲੈਣਾ ਹੋਵੇ ਉਸ ਨਾਲ ਵਿਗਾੜ ਕੇ ਵੀ ਸਰਦਾ ਨਹੀਂ, ਤੇ ਨਾ ਹੀ ਮਨ ਨੂੰ ਇੰਨੀ ਖੁੱਲ ਦੇਣੀ ਹੈ ਕਿ ਮਨ ਆਪ ਉਦਰਾ ਹੋ ਕੇ ਮਨ ਮਾਨੀਆਂ ਕਰੇ ਅਤੇ ਮਨੁੱਖਾ ਜਨਮ ਨੂੰ ਵਿਅਰਥ ਗਵਾਉਣ ਦਾ ਕਾਰਨ ਬਣ ਜਾਵੇ। ਮਨ ਨੂੰ ਸ਼ੁਭ ਵਿਚਾਰਾਂ ਦੇ ਅਧੀਨ ਚਲਾਇਆ ਹੀ ਮਨੁੱਖਾ ਜਨਮ ਦੀ ਕਾਰਜ ਸਿੱਧੀ ਹੋ ਸਕਦੀ ਹੈ। ਬਾਬਾ ਕਬੀਰ ਜੀ ਦੱਸ ਰਹੇ ਹਨ ਕਿ ਮਨ ਨੂੰ ਭਾਵ ਸਾਨੂੰ ਮਨ ਵਰਗਾ ਹੋਰ ਕੋਈ ਮਿੱਤਰ ਨਹੀਂ ਮਿਲਿਆ, ਕਿਉਂਕਿ ਮਨ ਹੁਣ ਪ੍ਰਭੂ ਨਾਲ ਜੋੜਨ ਲਈ ਸਹਾਇਕ ਮਿੱਤਰ ਬਣ ਕੇ ਸਾਥ ਦੇਣ ਲੱਗ ਪਿਆ। ਗੌੜੀ ਭਾਵ ਰੱਖੜੀ ਵਿੱਚ ਭਗਤ ਜੀ ਦਾ ਪਾਵਨ ਬਚਨ ਪੰਨਾ 342 ਉੱਪਰ ਅੰਕਿਤ ਹੈ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਆਤਮਾ ਦਾ ਬਹੁਤ ਵੱਡਾ ਮਹੱਤਵਪੂਰਨ ਹਿੱਸਾ ਹੈ, ਮਨ ਸਾਰਾ ਕੁਛ ਹੀ ਹੈ, ਮਨ ਮਾਇਆ ਦਾ ਰੂਪ ਵੀ ਹੈ, ਮਨ ਪਰਮਾਤਮਾ ਦਾ ਰੂਪ ਵੀ ਹੈ, ਸਰੀਰਕ ਕਿਰਿਆ ਵੀ ਮਨ ਦੇ ਆਸਰੇ ਹੀ ਚੱਲਦੀ ਹੈ। ਮਨ ਦਾ ਆਪਣਾ ਕੋਈ ਰੂਪ ਨਹੀਂ, ਮਨ ਉੱਪਰ ਜੋ ਮਾਇਆ ਦਾ ਪ੍ਰਭਾਵ ਹਾਵੀ ਹੋ ਗਿਆ ਹੈ, ਮਨ ਮਾਇਆ ਰੂਪ ਬਣ ਕੇ ਮਾਇਆ ਦੇ ਹੱਥਾਂ ਵਿੱਚ ਖੇਡਣ ਲੱਗ ਜਾਂਦਾ ਹੈ। ਜੇ ਪਰਮਾਰਥੀ ਸੰਸਕਾਰ ਮਨ ਉੱਪਰ ਹਾਵੀ ਹੋ ਜਾਣ, ਇਹੋ ਮਨ ਮਾਇਆ ਦਾ ਤਿਆਗੀ ਬਣ ਕੇ ਪਰਮਾਤਮਾ ਨਾਲ ਜੁੜ ਕੇ ਉਸ ਦਾ ਰੂਪ ਬਣ ਜਾਂਦਾ ਹੈ। ਜਦੋਂ ਮਨ ਉੱਪਰੋਂ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ, ਹੁਰਨਿਆਂ ਵਾਸ਼ਨਾਵਾਂ ਦੀਆਂ ਤਰੰਗਾਂ ਤੋਂ ਮੁਕਤ ਹੋ ਕੇ ਇਹ ਟਿਕ ਜਾਂਦਾ ਹੈ, ਫਿਰ ਇਹੋ ਮਨ ਅਗਮ ਨਿਗਮ ਦੀ ਸੋਝੀ ਦੀਆਂ ਗੱਲਾਂ ਕਰਦਾ ਹੈ। ਬਾਬਾ ਕਬੀਰ ਜੀ ਨੇ ਬਾਬਰ ਅਖੜੀ ਵਿੱਚ ਪਰਮਾਨਿਆ ਹੈ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ, ਇਹ ਮਨ ਲੇ ਜੋ ਉਨ ਮਨ ਰਹਿ, ਤੋ ਤੀਨ ਲੋਕ ਕੀ ਬਾਤਾਂ ਕਹਿ। ਤ੍ਰਿਕਾਲਦਰਸ਼ੀ ਬਣ ਲਈ ਕੀ ਕਰਨਾ ਹੈ? ਇਹ ਮਨ ਲੇ, ਇਹ ਮਨ ਲੈ ਕੀ ਹੈ? ਇਸ ਦੇ ਵਿਚਾਰ ਫੁਰਨੇ ਲੈ ਲੈਣੇ ਹਨ। ਜਦੋਂ ਵਿਚਾਰ ਫੁਰਨੇ ਲੈ ਲੈ, ਫਿਰ ਮਨ ਅਫੁਰ ਹੋ ਗਿਆ, ਉਨਮਨੀ ਹੋ ਗਿਆ। ਅਫੁਰ ਅਤੇ ਉਨਮਨੀ ਹੋਣ ਦੀ ਦੇਰ ਹੈ, ਉਸੇ ਵੇਲੇ ਪ੍ਰਭੂ ਨਾਲ ਜੁੜਿਆ ਸਮਝੋ, ਕੈਸਾ ਕੱਖ ਓਲੇ ਲੱਖ। ਇਸੇ ਕਰਕੇ ਹੀ ਗੁਰਬਾਣੀ ਵਿੱਚ ਸਾਰਾ ਉਪਦੇਸ਼ ਮਨ ਨੂੰ ਦਿੱਤਾ ਹੈ। ਜੇ ਮਨ ਪੂਰਨ ਤੌਰ ਤੇ ਗੁਰੂ ਉਪਦੇਸ਼ ਨੂੰ ਸਮਝ ਕੇ ਉਸ ਦਾ ਧਾਰਨੀ ਬਣ ਜਾਵੇ, ਫਿਰ ਹਰੀ ਦੀ ਪ੍ਰਾਪਤੀ ਹੋ ਗਈ ਸਮਝੋ। ਜਦੋਂ ਮਨ ਕਰਤਾਰ ਵਾਲੇ ਪਾਸੇ ਲੱਗ ਗਿਆ, ਫਿਰ ਸੰਸਾਰ ਖੁਸ਼ ਨਹੀਂ ਹੁੰਦਾ, ਪਰ ਮਨ ਜੀਤੈ ਜਗ ਜੀਤ ਦੇ ਧਾਰਨੀ ਗੁਰੂ ਪਿਆਰੇ ਸੰਸਾਰ ਦੀ ਪ੍ਰਵਾਹ ਵੀ ਨਹੀਂ ਕਰਦੇ, ਉਹ ਤਾਂ ਬੇਝਿਜਕ ਕਹਿ ਦਿੰਦੇ ਹਨ, ਕਹਿ ਕਬੀਰੇ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ, ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਮਨ ਨੂੰ ਸ਼ੁਭ ਵਿਚਾਰਾਂ ਦਾ ਧਾਰਨੀ ਬਣਾ ਕੇ ਨਿਰਮਲ ਪਵਿੱਤਰ ਕਰਨਾ ਹੈ। ਜੇ ਮਨ ਨੂੰ ਮਲੀਨ ਵਿਚਾਰ ਦੇਵਾਂਗੇ ਨਾ, ਮਲੀਨ ਵਿਚਾਰਾਂ ਨਾਲ ਮਨ ਮੈਲਾ ਹੋ ਜਾਵੇਗਾ। ਜਦੋਂ ਮਨ ਮੈਲਾ ਹੋ ਗਿਆ, ਸਮਝੋ ਮਨੁੱਖ ਦਾ ਸਾਰਾ ਆਚਾਰ, ਸਾਰਾ ਵਿਵਹਾਰ, ਸਾਰਾ ਕਿਰਦਾਰ ਮੈਲਾ ਬਣ ਜਾਵੇਗਾ। ਤਦ ਹੀ ਗੁਰਦੇਵ ਅਮਰਦਾਸ ਪਾਤਸ਼ਾਹ ਜੀ ਨੇ ਫਰਮਾਇਆ ਹੈ ਕਿ ਜੇ ਮਨੁੱਖ ਦਾ ਮਨ ਮੈਲਾ ਹੈ, ਮੈਲੇ ਮਨ ਵਾਲਾ ਮਨੁੱਖ ਹਰ ਕਿਸੇ ਨੂੰ ਅੱਖਾਂ ਨਾਲ ਮੰਦਾ ਵੇਖੇਗਾ, ਜੇ ਮਨੁੱਖ ਦਾ ਮਨ ਮੈਲਾ ਹੈ, ਕੰਨਾਂ ਨਾਲ ਅਸ਼ਲੀਲ ਮਾੜੇ ਬੋਲ ਸੁਣੇਗਾ, ਜੇ ਮਨੁੱਖ ਦਾ ਮਨ ਮੈਲਾ ਹੈ, ਫਿਰ ਮਨੁੱਖ ਜੀਵ ਨਾਲ ਕਿਸੇ ਨੂੰ ਮਾੜੇ ਵਚਨ ਬੋਲੇਗਾ, ਜੇ ਮਨੁੱਖ ਦਾ ਮਨ ਮੈਲਾ ਹੈ, ਹੱਥਾਂ ਨਾਲ ਕਰਮ ਵੀ ਮਾੜੇ ਕਰੇਗਾ, ਜੇ ਮਨੁੱਖ ਦਾ ਮਨ ਮੈਲਾ ਹੈ, ਉਹ ਪੈਰਾਂ ਨਾਲ ਚੱਲ ਕੇ ਜਾਵੇਗਾ ਵੀ ਕੁਸੰਗਤ ਵਿੱਚ, ਕਿਉਂਕਿ ਸਰੀਰ ਨੂੰ ਕਰਮ ਕਰਨ ਦੀ ਪ੍ਰੇਰਣਾ ਮਨ ਨੇ ਦੇਣੀ ਹੈ। ਸਰੀਰ ਤਾਂ ਇੱਕ ਸਾਧਨ ਹੈ, ਇਸ ਸਾਧਨ ਪਿੱਛੇ ਸੱਤਿਆ, ਇਸ ਪਿੱਛੇ ਪ੍ਰੇਰਣਾ ਸਾਰੀ ਦੀ ਸਾਰੀ ਮਨ ਕਰ ਰਿਹਾ ਹੈ। ਜੇ ਗੁਰ ਉਪਦੇਸ਼ ਦੇ ਸ਼ੁਭ ਵਿਚਾਰਾਂ ਦੁਆਰਾ ਮਨ ਨੂੰ ਪਵਿੱਤਰ ਕਰ ਲਿਆ ਜਾਵੇ, ਫਿਰ ਬਿਲਕੁਲ ਪਿਛਲੇ ਦੀ ਉਲਟ ਮਨੁੱਖ ਦਾ ਆਚਾਰ ਵਿਵਹਾਰ ਕਿਰਦਾਰ ਪਵਿੱਤਰ ਹੋ ਜਾਵੇਗਾ। ਅੱਖਾਂ ਉਹੀ ਹਨ, ਫਿਰ ਅੱਖਾਂ ਕਿਸੇ ਨੂੰ ਮਨ ਦ੍ਰਿਸ਼ਟੀ ਨਾਲ ਨਹੀਂ ਵੇਖਣਗੀਆਂ, ਕੰਨ ਉਹੀ ਹਨ, ਫਿਰ ਮਨੁੱਖ ਨੂੰ ਕੰਨਾਂ ਨਾਲ ਸਾਖਤ ਬੋਲ ਨਹੀਂ ਸੁਣੇਗਾ, ਕੰਨਾਂ ਨਾਲ ਗੁਰਬਾਣੀ, ਗੁਰੂ ਉਪਦੇਸ਼, ਗੁਰੂ ਕੀਰਤੀ, ਪਰਮੇਸ਼ਰ ਦੀ ਸਿਫਤ ਤੋਂ ਸਲਾਹ ਸੁਣੇਗਾ, ਜੀਵ ਨਾਲ ਹਰੀ ਦਾ ਨਾਮ ਜਪੇਗਾ, ਬਾਣੀ ਪੜੇਗਾ, ਹੱਥਾਂ ਨਾਲ ਸੇਵਾ ਕਰਕੇ ਲੋਕ ਭਲਾਈ ਦੇ ਕਾਰਜ ਕਰੇਗਾ। ਪੈਰ ਉਹੀ ਹਨ, ਹੁਣੇ ਪੈਰ ਸਤਸੰਗਤ ਵਿੱਚ ਲੈ ਕੇ ਜਾਣ ਦਾ ਵਸੀਲਾ ਬਣ ਗਏ, ਖੇਡ ਸਾਰੀ ਉਲਟ ਜਾਂਦੀ ਹੈ। ਪਰ ਸਾਡਾ ਦਿਨ ਰਾਤ ਵਾਹ ਸਥੂਲ ਸਾਧਨਾ ਨਾਲ ਪੈਂਦਾ ਹੈ, ਸਾਡੇ ਅੰਤਸ਼ਕਰਨ ਵਿੱਚ ਸਥੂਲ ਘਰ ਘਰ ਕਰਦਾ ਹੈ। ਇਸ ਲਈ ਅਸੀਂ ਸੂਖਮ ਮਨ ਨੂੰ ਵੀ ਸਥੂਲ ਸਾਧਨਾ ਨਾਲ ਪਵਿੱਤਰ ਕਰਨਾ ਚਾਹੁੰਦੇ, ਜਿਸ ਕਾਰਨ ਸਾਨੂੰ ਮਨ ਪਵਿੱਤਰ ਕਰਨ ਵਿੱਚ ਸਫਲਤਾ ਨਹੀਂ ਮਿਲਦੀ, ਕਿਉਂਕਿ ਸਥੂਲ ਸਾਧਨਾ ਦੁਆਰਾ ਸੂਖਮ ਨੂੰ ਪਵਿੱਤਰ ਨਹੀਂ ਕੀਤਾ ਜਾ ਸਕਦਾ। ਪਾਣੀ ਦੇ ਇਸ਼ਨਾਨ ਨਾਲ ਤਨ ਤਾਂ ਸ਼ੁੱਧ ਹੋ ਜਾਵੇਗਾ ਜੋ ਸਥੂਲ ਹੈ, ਪਰ ਮਨ ਸ਼ੁੱਧ ਨਹੀਂ ਹੋਣਾ, ਕਿਉਂਕਿ ਪਾਣੀ ਸਥੂਲ ਹੈ, ਮਨ ਸੂਖਮ ਹੈ। ਸਥੂਲ ਪਾਣੀ ਸੂਖਮ ਮਨ ਨੂੰ ਸ਼ੁੱਧ ਨਹੀਂ ਕਰ ਸਕਦਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਇੱਕ ਵਾਰ ਨਹੀਂ ਲੱਖਾਂ ਵਾਰ ਵੀ ਤਨ ਨੂੰ ਧੋ ਲਈਏ। ਸੋਚੀ ਦਾ ਇੱਥੇ ਭਾਵ ਸੋਚ ਇਸ਼ਨਾਨ, ਲੱਖਾਂ ਵਾਰੀ ਵੀ ਜੇ ਇਸ ਨੂੰ ਧੋ ਲਈਏ ਤਾਂ ਮਨ ਨਹੀਂ ਧੋਤਾ ਜਾਣਾ। ਭਾਵੇਂ ਕੋਈ ਸਾਧਕ ਸਿੱਧਾਂ ਦੇ 84 ਆਸਣਾਂ ਵਿੱਚ ਵੀ ਨਿਪੁੰਨਤਾ ਲੈ ਲਵੇ, ਹੱਠ ਯੋਗ ਦੇ ਸਾਰੇ ਕੰਮ ਕਰ ਲਵੇ, ਇਹਨਾਂ ਹੱਠ ਯੋਗ ਦੇ ਸਾਧਨਾਂ ਨਾਲ ਵੀ ਮਨ ਦੀ ਮਲੀਨਤਾ ਦੂਰ ਨਹੀਂ ਹੁੰਦੀ, ਕਿਉਂਕਿ ਸਾਰੇ ਸਾਧਨ ਸਥੂਲ ਸਰੀਰ ਦੇ ਹਨ। ਜੇ ਮਨ ਨੂੰ ਪਵਿੱਤਰ ਕਰਨਾ ਹੈ, ਫਿਰ ਗੁਰੂ ਅਗਵਾਈ ਦਾ ਧਾਰਨੀ ਬਣਨਾ ਪਵੇ, ਸਤਿਗੁਰੂ ਜੀ ਦੀ ਸ਼ੁਭ ਸਿੱਖਿਆ ਪ੍ਰਾਪਤ ਕਰਨੀ ਪਵੇਗੀ, ਫਿਰ ਗੁਰੂ ਹੁਕਮ ਵਿੱਚ ਚੱਲਣਾ ਆਰੰਭ ਕਰ ਦਈਏ। ਇਸ ਤਰ੍ਹਾਂ ਮਨ ਦੀ ਬਿਰਤੀ ਸੰਸਾਰ ਵਿੱਚ ਉਲਟ ਕੇ ਨਿਰੰਕਾਰ ਨਾਲ ਜੁੜ ਜਾਵੇਗੀ। ਜਦੋਂ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਅਗਵਾਈ ਦਾ ਧਾਰਨੀ ਬਣਦਾ ਹੈ, ਫਿਰ ਆਪ ਹੁਦਰੀਆਂ ਕਰਨੀਆਂ ਇਹ ਛੱਡ ਦੇਵੇਗਾ। ਇਸ ਤਰ੍ਹਾਂ ਗੁਰੂ ਚਾਲੀ ਦੇ ਧਾਰਨੀ ਬਣਨ ਨਾਲ ਹਉ ਹੰਗਤਾ, ਮੈਂ ਮੇਰੀ, ਮਮਤਾ ਆਦਿਕ ਦੇ ਵਿਚਾਰ ਖਤਮ ਹੋ ਜਾਣਗੇ ਤੇ ਮਨ ਪਵਿੱਤਰ ਨਿਰਮਲ ਹੋ ਜਾਵੇਗਾ। ਜਿਸ ਦੇ ਵਿਚਾਰ ਮੈਲੇ ਉਸਦਾ ਮਨ ਵੀ ਮੈਲਾ, ਜਿਸ ਦਾ ਮਨ ਮੈਲਾ ਉਸਦੇ ਵਿਚਾਰ ਤੇ ਕਰਮ ਵੀ ਮੈਲੇ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਵਡਹੰਸ ਰਾਗ ਵਿੱਚ ਪਾਵਨ ਬਚਨ ਹੈ, ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਇ, ਜਪ ਮਨ ਮੇਰੇ ਤੂੰ ਇੱਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਹਾਉ। ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੈ ਹਉ ਮੈਂ ਮੈਲ ਨਾ ਜਾਏ, ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸ਼ਰਣਾਏ, ਸਤਿਗੁਰ ਮਿਲੇ ਉਲਟੀ ਭਈ, ਕਹਿਣਾ ਕਿਛੂ ਨਾ ਜਾਏ, ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਏ, ਮਮਤਾ ਕੀ ਮਲ ਉਤਰੈ ਇਹ ਮਨ ਹੱਛਾ ਹੋਏ। ਮਨ ਪਵਿੱਤਰ ਹੋਣਾ ਚਾਹੀਦਾ ਹੈ, ਬਾਣੀ ਪੜਨ ਜਾਂ ਸੰਗਤ ਕਰਨ ਦੀ ਕੀ ਲੋੜ ਹੈ, ਇਹ ਤਰਕ ਆਮ ਤੌਰ ਤੇ ਜੋ ਗੁਰੂ ਸ਼ਰਨ ਵਿੱਚ ਨਹੀਂ ਆਏ ਹੋਏ ਹੁੰਦੇ ਉਹਨਾਂ ਦੀ ਹੁੰਦੀ ਹੈ ਕਿ ਮਨ ਪਵਿੱਤਰ ਹੋਣਾ ਚਾਹੀਦਾ ਹੈ, ਬਾਣੀ ਪੜਨ ਜਾਂ ਸੰਗਤ ਕਰਨ ਦੀ ਕੀ ਲੋੜ ਹੈ। ਸਾਡਾ ਮਨ ਕੁਝ ਪਿਛਲੇ ਜਨਮਾਂ ਦੇ ਸੰਸਕਾਰਾਂ ਨਾਲ ਪਲੀਤ ਹੈ, ਕੁਝ ਹੁਣ ਮਾੜੇ ਵਿਚਾਰਾਂ ਦੀ ਵਿਖੇਪ ਇਸ ਵੇਲੇ ਇਸ ਤੇ ਲੱਗ ਰਹੀ ਹੈ। ਪਿਛਲੇ ਸੰਸਕਾਰਾਂ ਦੀ ਮੈਲ ਨੂੰ ਲਾਉਣ ਦਾ ਯਤਨ ਨਾ ਕੀਤਾ, ਹੋਰ ਲੱਗ ਰਹੀ ਮੈਲ ਨੂੰ ਨਾ ਰੋਕਿਆ, ਫਿਰ ਮਨ ਉੱਤੇ ਮਲੀਨਤਾ ਦੀ ਵਿਖੇਪ ਬਹੁਤੇ ਜ਼ਿਆਦਾ ਚੜ੍ਹੀ ਜਾਣ। ਮਨ ਦੀ ਮਲੀਨਤਾ ਜਨਮਾਂ ਜਨਮਾਂਤਰਾਂ ਦਾ ਵਿਛੋੜਾ ਆਪਣੇ ਪ੍ਰਭੂ ਨਾਲੋਂ ਪਾ ਦੇਵੇਗੀ। ਕਈ ਵਾਰ ਅਸੀਂ ਆਪਣੀ ਅਲਪ ਬੁੱਧੀ ਨਾਲ ਇਹ ਦਲੀਲ ਦਿੰਦੇ ਹਾਂ ਕਿ ਮਨ ਸ਼ੁੱਧ ਹੋਣਾ ਚਾਹੀਦਾ ਜੀ, ਗੁਰਬਾਣੀ ਪੜ੍ਹਨ ਦੀ, ਸਤਸੰਗਤ ਕਰਨ ਦੀ, ਨਾਮ ਜਪਣ ਦੀ, ਗੁਰੂ ਚਾਲੀ ਵਿੱਚ ਚੱਲਣ ਦੀ ਕੀ ਲੋੜ ਹੈ। ਸਵਾਲ ਤਾਂ ਬਹੁਤ ਸੋਹਣਾ ਹੈ, ਪਰ ਸਵਾਲ ਕਰਦਾ ਹੀ ਉਹ ਮਨੁੱਖ ਹੈ ਜੋ ਅਜੇ ਸੰਸੇ ਵਿੱਚ ਲੋਕ ਵਿਖਾਵੇ ਲਈ ਆਪਣੇ ਮਨ ਨੂੰ ਪਵਿੱਤਰ ਸਾਬਤ ਕਰਨ ਦਾ ਯਤਨ ਕਰਦਾ ਹੈ, ਪਰ ਮਨ ਉਸਦਾ ਅਜੇ ਸੰਸੇ ਵਿੱਚ ਅਤ੍ਰਿਪਤ ਹੈ। ਸੰਸੇ ਬਿਰਤੀ ਨੂੰ ਹੀ ਮਲੀਨ ਸੰਸੇ ਬਿਰਤੀ ਹੀ ਮਨ ਨੂੰ ਮਲੀਨ ਕਰਦੀ ਹੈ। ਤੀਸਰੇ ਗੁਰਦੇਵ ਜੀ ਦਾ ਪਾਵਨ ਵਚਨ ਗੁਰੂ ਕੇ ਸਿੱਖ ਅਨੰਦ ਸਾਹਿਬ ਵਿੱਚ ਹਰ ਰੋਜ਼ ਪੜ੍ਹਦੇ ਨੇ ਕਿ ਸਹਸਾ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਸੰਸਾ ਹੀ ਖੁਦ ਮਨ ਨੂੰ ਮਲੀਨ ਕਰਨ ਵਾਲਾ ਹੈ। ਪਵਿੱਤਰ ਮਨ ਦੀ ਨਿਸ਼ਾਨੀ ਹੈ ਜੇ ਨਾਮ ਜਪਣਾ ਚੰਗਾ ਲੱਗਦਾ। ਪਵਿੱਤਰ ਮਨ ਦੀ ਨਿਸ਼ਾਨੀ ਹੈ ਜੇ ਨਾਮ ਜਪਦਿਆਂ ਨਾਮ ਰਸ ਦਿੰਦਾ, ਫਿਰ ਤਾਂ ਸਮਝੋ ਮਨ ਪਵਿੱਤਰ ਹੈ। ਗੁਰਬਾਣੀ ਪੜ੍ਹਦਿਆਂ ਜੇ ਗੁਰਬਾਣੀ ਰਸਦਾਇਕ ਤੇ ਮਿੱਠੀ ਲੱਗਦੀ ਹੈ, ਸਮਝੋ ਮਨ ਜਾਗ ਕੇ ਪਵਿੱਤਰ ਹੋ ਗਿਆ। ਮਨ ਜਾਗੇ ਦੀ ਮਨ ਪਵਿੱਤਰ ਹੋਣ ਦੀ ਨਿਸ਼ਾਨੀ ਕੀ ਹੈ? ਗੁਰੂ ਕੀ ਬਾਣੀ ਉਸ ਨੂੰ ਮਿੱਠੀ ਲੱਗਦੀ ਹੈ, ਗੁਰੂ ਕਾ ਉਪਦੇਸ਼ ਉਸ ਨੂੰ ਮਿੱਠਾ ਲੱਗਦਾ ਹੈ। ਮਨ ਜਾਗੇ ਦੀ ਇਹ ਨਿਸ਼ਾਨੀ ਤੌਰ ਮਿੱਠੀ ਲੱਗਦੀ ਬਾਣੀ। ਸ੍ਰੇਸ਼ਟ ਮਨ ਦੀ ਨਿਸ਼ਾਨੀ ਹੈ ਉਸ ਨੂੰ ਸੰਗਤ ਸ੍ਰੇਸ਼ਟ ਚੰਗੀ ਲੱਗਦੀ, ਉਸ ਨੂੰ ਗੁਰੂ ਦਾ ਪਵਿੱਤਰ ਉਪਦੇਸ਼ ਚੰਗਾ ਲੱਗੇਗਾ। ਪਵਿੱਤਰ ਮਨ ਵਾਲੇ ਦੀਆਂ ਮੰਦ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ। ਪਵਿੱਤਰ ਮਨ ਵਾਲੇ ਦੀਆਂ ਮੰਦ ਵਾਸ਼ਨਾਵਾਂ ਸਦਾ ਲਈ ਖਤਮ ਹੋ ਕਰਕੇ ਉਹ ਕਿਸੇ ਦੇ ਤਨ ਨੂੰ ਕਿਸੇ ਦੇ ਧਨ ਨੂੰ ਉਹ ਮਨ ਬੁਰਾ ਨਹੀਂ ਵੇਖਦਾ, ਬੁਰੀ ਨਿਗਾਹ ਨਾਲ ਨਹੀਂ ਵੇਖਦਾ। ਪਵਿੱਤਰ ਮਨ ਹਮੇਸ਼ਾ ਨਿਰਮਲ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਉਹ ਕਦੇ ਵੀ ਅਪਵਿੱਤਰ ਫੁਰਨੇ ਨੂੰ ਨੇੜੇ ਨਹੀਂ ਭਟਕਣ ਦਿੰਦਾ, ਉਹ ਹਮੇਸ਼ਾ ਸੱਚ ਨਾਲ ਜੁੜਿਆ ਰਹਿੰਦਾ ਹੈ। ਪਵਿੱਤਰ ਮਨ ਵਾਲਾ ਕੂੜ ਨਾਲੋਂ ਆਪਣਾ ਨਾਤਾ ਤੋੜ ਲੈਂਦਾ ਹੈ। ਪਵਿੱਤਰ ਮਨ ਦੀਆਂ ਨਿਸ਼ਾਨੀਆਂ ਜੋ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਅਨੰਦ ਸਾਹਿਬ ਵਿੱਚ ਦਰਜ ਕੀਤੀਆਂ ਹਨ, ਜੇ ਪੜ੍ਹਾਂਗੇ ਤਾਂ ਉਹਨਾਂ ਨੂੰ ਪੜ੍ਹਨ ਨਾਲ ਪਤਾ ਚੱਲ ਜਾਵੇਗਾ ਕਿ ਸਾਡਾ ਮਨ ਪਵਿੱਤਰ ਹੈ ਜਾਂ ਮਲੀਨ ਹੈ। ਜੇ ਜੇ ਸੰਸਾਰ ਮਿੱਠਾ ਲੱਗਦਾ ਹੈ, ਮਾਇਆ ਚੰਗੀ ਲੱਗਦੀ ਹੈ, ਧੀਆਂ ਪੁੱਤ ਪਰਿਵਾਰ ਦਾ ਮੋਹ ਅਸਰ ਕਰਦਾ ਹੈ, ਸਤਸੰਗਤ ਕਰਨ ਤੋਂ ਮਨ ਕੰਨੀ ਕਤਰਾਉਂਦਾ ਹੈ, ਪ੍ਰਭੂ ਪਰਮੇਸ਼ਵਰ ਜੀ ਦਾ ਨਾਮ ਅਜੇ ਹਿਰਦੇ ਵਿੱਚ ਨਹੀਂ ਵਸਿਆ, ਬਾਣੀ ਪੜ੍ਹਨ ਤੋਂ ਵੀ ਮਨ ਸੰਕੋਚ ਕਰਦਾ ਹੈ, ਪਰਮੇਸ਼ਵਰ ਦਾ ਹੁਕਮ ਵੀ ਮਿੱਠਾ ਨਹੀਂ ਲੱਗਦਾ, ਆਪਣਾ ਚੰਗਾ ਲੱਗਦਾ ਹੈ, ਜੇ ਅਜੇ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ ਦੀ ਅਵਸਥਾ ਬਣੀ ਹੋਈ ਹੈ, ਜੇ ਖੁਸ਼ੀ ਗਮੀ ਦਾ ਵੱਖਰਾ ਵੱਖਰਾ ਅਸਰ ਹੈ, ਸੋਨੇ ਤੇ ਮਿੱਟੀ ਵਿੱਚ ਅੰਤਰ ਭਾਸਦਾ ਹੈ, ਜ਼ਹਿਰ ਤੇ ਅੰਮ੍ਰਿਤ ਵਿੱਚ ਫਰਕ ਮਹਿਸੂਸ ਹੁੰਦਾ ਹੈ, ਕੰਗਾਲ ਤੇ ਰਾਜੇ ਨੂੰ ਵੱਖੋ ਵੱਖਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ, ਮਾਣ ਤੇ ਤਿਰਸਕਾਰ ਵਿੱਚ ਬਿਰਤੀ ਡੋਲਦੀ ਹੈ, ਸਮਝਣਾ ਚਾਹੀਏ ਕਿ ਅਜੇ ਮਨ ਪੂਰਨ ਤੌਰ ਤੇ ਪਵਿੱਤਰ ਨਹੀਂ ਹੋਇਆ। ਜੇ ਮਨ ਦੀ ਅਵਸਥਾ ਗੁਰੂ ਪੰਚਮ ਪਾਤਸ਼ਾਹ ਜੀ ਦੇ ਫਰਮਾਨ ਅਨੁਸਾਰ ਬਣ ਗਈ ਹੈ, ਫਿਰ ਮਨ ਬਿਲਕੁਲ ਪਵਿੱਤਰ ਹੈ। ਐਸੇ ਪਵਿੱਤਰ ਮਨ ਵਾਲੇ ਗੁਰੂ ਪਿਆਰੇ ਨੂੰ ਸਤਿਗੁਰੂ ਜੀ ਜੀਵਨ ਮੁਕਤ ਦਾ ਖਿਤਾਬ ਬਖਸ਼ਿਸ਼ ਕਰਦੇ ਹਨ ਅਤੇ ਆਪਣੇ ਸਰੂਪ ਵਿੱਚ ਬਿਨਾਂ ਸ਼ਰਤ ਅਭੇਦਤਾ ਬਖਸ਼ਿਸ਼ ਕਰਕੇ ਆਪਣਾ ਰੂਪ ਬਣਾ ਲੈਂਦੇ ਹਨ। ਉਹ ਕਸਵੱਟੀ ਕਿਹੜੀ ਹੈ? ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਦੂਸਰੇ ਪਾਸੇ ਜੇ ਇੰਜ ਕਹਿ ਲਈਏ ਤਾਂ ਠੀਕ ਹੋਵੇਗਾ ਕਿ ਨਾਮ ਜਪਣਾ, ਗੁਰਬਾਣੀ ਪੜ੍ਹਨੀ, ਸਤਸੰਗਤ ਕਰਨੀ, ਗੁਰੂ ਚਾਲੀ ਦੇ ਧਾਰਨੀ ਬਣਨਾ ਹੀ ਇਸ ਕਰਕੇ ਹੈ ਕਿ ਸਾਡਾ ਮਨ ਨਾਮ ਜਪ ਕੇ, ਗੁਰਬਾਣੀ ਪੜ੍ਹ ਸੁਣ ਕੇ, ਉਸ ਦੀ ਕਮਾਈ ਕਰਕੇ ਸਤਸੰਗਤ ਦਾ ਧਾਰਨੀ ਬਣ ਕੇ ਪਵਿੱਤਰ ਹੋ ਜਾਵੇ, ਭਾਵ ਮਨ ਨੂੰ ਪਵਿੱਤਰ ਕਰਨ ਵਾਸਤੇ ਹੀ ਇਹ ਸਾਰੇ ਕਰਮ ਕਰਨਾ। ਨਿਰਮਲ ਮਨ ਦੀ ਪਰਖ ਵਾਸਤੇ ਗੁਰੂ ਤੇਗ ਬਹਾਦਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਅਨੰਦ ਸਾਹਿਬ ਦੀ 20ਵੀਂ ਪੌੜੀ ਵਿੱਚ ਸ਼ਬਦ ਦੀ ਕਿਸਮਤੀ ਬਖਸ਼ੀ ਸੀ। ਹਰ ਮਨੁੱਖ ਨੂੰ ਆਪਣੇ ਮਨ ਉੱਪਰ ਲਾ ਕੇ ਵੇਖ ਲੈਣੀ ਚਾਹੀਦੀ ਹੈ। ਜੇ ਸਾਡਾ ਮਨ ਸ਼ਬਦ ਦੀ ਕਸਵੱਟੀ ਉੱਪਰ ਪੂਰਾ ਉਤਰਦਾ ਹੈ, ਫਿਰ ਤਾਂ ਸਮਝੋ ਮਨ ਪਵਿੱਤਰ ਹੈ। ਜੇ ਸ਼ਬਦ ਕਸਵੱਟੀ ਦਾ ਇੱਕ ਵੀ ਗੁਣ ਸਾਡੇ ਮਨ ਨਾਲ ਮੇਲ ਨਹੀਂ ਖਾਂਦਾ, ਫਿਰ ਆਪਾਂ ਇਹ ਨਿਰਣਾ ਕਰਕੇ ਏੜ ਤੇੜ ਛੱਡ ਦੇਣੀ ਚਾਹੀਦੀ ਹੈ। ਜਿਹੜਾ ਮਨੁੱਖ ਅੰਦਰੋਂ ਬਾਹਰੋਂ ਪਵਿੱਤਰ ਹਨ, ਉਹ ਹਮੇਸ਼ਾ ਆਪਣੀ ਮਤ ਤਿਆਗ ਕੇ ਗੁਰੂ ਦੀ ਦੱਸੀ ਹੋਈ ਜੀਵਨ ਯੁਗ ਨੂੰ ਧਾਰਨ ਕਰਦੇ ਨੇ। ਕੂੜ ਦਾ ਸੰਕਲਪ ਮਾਤਰ ਵੀ ਉਹਨਾਂ ਦੀ ਆਤਮਾ ਉੱਪਰ ਨਹੀਂ ਪੈਂਦਾ, ਉਹ ਹਮੇਸ਼ਾ ਸੱਚ ਨਾਲ ਜੁੜੇ ਰਹਿਣ ਸਦਕਾ ਕੂੜ ਨਾਲੋਂ ਨਾਤਾ ਤੋੜ ਲੈਂਦੇ ਹਨ। ਉਹਨਾਂ ਪਵਿੱਤਰ ਮਨ ਵਾਲਿਆਂ ਦੀਆਂ ਸਾਰੀਆਂ ਖਾਸ਼ਾਂ ਸਾਰੀਆਂ ਵਾਸ਼ਨਾਵਾਂ ਬਿਲਕੁਲ ਖਤਮ ਹੋ ਜਾਂਦੀਆਂ ਹਨ। ਜਿਨ੍ਹਾਂ ਨੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰ ਲਿਆ ਹੈ, ਉਹ ਹੀ ਗੁਰੂ ਦਰ ਵਿੱਚ ਪ੍ਰਵਾਨ ਹਨ। ਜਿਹਨਾਂ ਦਾ ਮਨ ਨਿਰਮਲ ਪਵਿੱਤਰ ਹੋ ਜਾਂਦਾ ਹੈ ਉਹ ਸਦਾ ਅੰਤਰ ਆਤਮੇ ਗੁਰੂ ਨਾਲ ਜੁੜੇ ਰਹਿੰਦੇ ਹਨ। ਪੜ੍ਹੀਏ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਫਰਮਾਨ, ਮਨ ਕਿਸੇ ਦਾ ਕਿੰਨਾ ਕੁ ਪਵਿੱਤਰ ਹੈ ਇਥੋਂ ਪਤਾ ਚੱਲ ਜਾਵੇਗਾ। ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ ਕੌਣ ਪਵਿੱਤਰ ਨੇ? ਉਹ ਪਵਿੱਤਰ ਹਨ ਜਿਨ੍ਹਾਂ ਨੇ ਗੁਰੂ ਦੀਖਿਆ ਪ੍ਰਾਪਤ ਕਰਕੇ ਅੰਮ੍ਰਿਤ ਨਾਮ ਦੀ ਕਮਾਈ ਕੀਤੀ ਹੈ। ਐਸੇ ਪਵਿੱਤਰ ਗੁਰੂ ਪਿਆਰਿਆਂ ਦੇ ਮਾਤਾ ਪਿਤਾ ਵੀ ਪਵਿੱਤਰ, ਉਹਨਾਂ ਦਾ ਪਰਿਵਾਰ ਵੀ ਪਵਿੱਤਰ ਤੇ ਉਹਨਾਂ ਦੀ ਸੰਗਤ ਵੀ ਪਵਿੱਤਰ। ਪਵਿੱਤਰ ਕੌਣ ਹਨ? ਜੋ ਪਵਿੱਤਰ ਨਾਮ ਨੂੰ ਜਪਦੇ ਹਨ, ਜੋ ਪਵਿੱਤਰ ਨਾਮ ਨੂੰ ਸੁਣਦੇ ਹਨ, ਜੋ ਪਵਿੱਤਰ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਪਵਿੱਤਰ ਉਹ ਹਨ ਜਿਹੜੇ ਗੁਰੂ ਦੀਖਿਆ ਪ੍ਰਾਪਤ ਕਰਕੇ ਗੁਰੂ ਚਾਲੀ ਦੇ ਧਾਰਨੀ ਬਣ ਗਏ ਹੈ। ਸਾਹਿਬਾਂ ਦਾ ਪਾਵਨ ਬਚਨ ਹੈ, ਪਵਿੱਤ ਹੋਏ ਸੇ ਜਨਾ, ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ ਉਹ ਮਨੁੱਖ ਹੀ ਪਵਿੱਤਰ ਹਨ ਜਿਹੜੇ ਪ੍ਰਭੂ ਕਰਤਾਰ ਦੀ ਮਿਹਰ ਦੇ ਪਾਤਰ ਬਣ ਜਾਂਦੇ, ਜਿਹੜੇ ਪ੍ਰਭੂ ਮਿਹਰ ਦੇ ਪਾਤਰ ਬਣ ਜਾਂਦੇ ਹਨ ਉਹ ਹਮੇਸ਼ਾ ਸੱਚੇ ਨਾਮ ਨਾਲ ਜੁੜ ਕੇ ਗੁਰੂ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ। ਉਹ ਹਮੇਸ਼ਾ ਸੱਚੇ ਨਾਮ ਦਾ ਧਨ ਹੀ ਇਕੱਤਰ ਕਰਦੇ ਹਨ, ਨਾਮ ਨਾਲ ਹੀ ਪਿਆਰ ਕਰਦੇ ਹਨ। ਐਸੇ ਪਵਿੱਤਰ ਮਨ ਵਾਲਿਆਂ ਦੇ ਹਿਰਦੇ ਕਦੇ ਵੀ ਵਿਕਾਰਾਂ ਦੀ ਮੈਲ ਨੂੰ ਨਹੀਂ ਪਾਉਂਦੇ, ਕਿਉਂਕਿ ਉਹ ਪ੍ਰਭੂ ਦੀ ਨਜ਼ਰ ਵਿੱਚ ਪ੍ਰਵਾਨ ਚੜ ਗਏ ਹਨ। ਸਤਿਗੁਰੂ ਅਜਿਹੇ ਪਵਿੱਤਰ ਤਤਵੇਤਾ ਆਤਮਾਵਾਂ ਤੋਂ ਬਲਿਹਾਰ ਜਾਂਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਪੰਨਾ 585 ਉੱਪਰ ਸੁਸ਼ੋਭਿਤ ਹੈ, ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਉਰ ਧਾਰ, ਸੱਚ ਸੰਗ੍ਰਹਿ ਹੈ, ਸਦ ਸੱਚ ਰਹਿ, ਸੱਚੈ ਨਾਮ ਪਿਆਰ, ਸਦਾ ਨਿਰਮਲ ਮੈਲ ਨ ਲੱਗਈ, ਨਦਰ ਕੀਤੀ ਕਰਤਾਰ, ਨਾਨਕ ਹਉ ਤਿਨਕੈ ਬਲਿਹਾਰਣ, ਜੋ ਆਨੰਦਨ ਜਪੈ ਮੁਰਾ। ਪਵਿੱਤਰ ਮਨ ਦੀ ਕੀ ਨਿਸ਼ਾਨੀ ਹੈ? ਜਿਸ ਦੀਆਂ ਸਾਰੀਆਂ ਵਾਸ਼ਨਾਵਾਂ, ਸਾਰੀਆਂ ਖਾਹਿਸ਼ਾਂ ਖਤਮ ਹੋ ਗਈਆਂ, ਦੁਬਿਧਾ ਦਵੈਤ ਦਾ ਉੱਕਾ ਹੀ ਅਭਾਵ ਹੋ ਗਿਆ, ਜਿਨ੍ਹਾਂ ਨੂੰ ਆਤਮਕ ਅਡੋਲਤਾ ਵਾਲੀ ਅਵਸਥਾ ਪ੍ਰਾਪਤ ਹੋ ਗਈ, ਨਾਮ ਦਾ ਰਸ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਉਹਨਾਂ ਦਾ ਮਨ ਪਵਿੱਤਰ ਹੋ ਗਿਆ। ਸਮਝੋ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ, ਮਨਸਾ ਮਾਰ ਦੁਬਿਧਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ, ਹਰ ਰਸ ਚਾਕ ਮਨ ਨਿਰਮਲ ਹੋਵਾ, ਕਿਲ ਵਿਖ ਕਾਟਨ ਹਾਰ। ਜੇ ਅਜੇ ਨਾਮ ਦਾ ਰਸ ਪ੍ਰਾਪਤ ਨਹੀਂ ਹੋਇਆ, ਗੁਰਬਾਣੀ ਅਜੇ ਮਿੱਠੀ ਨਹੀਂ ਲੱਗਦੀ, ਗੁਰੂ ਦਰਸਾਇਕਾਰ ਕਰਨ ਚਿੱਤ ਨਹੀਂ ਕਰਦਾ, ਅੰਤਸ਼ ਕਰਨ ਸੰਸਾਰੀ ਖਾਸ਼ਾ ਨਾਲ ਨੱਕੋ ਨੱਕ ਭਰਿਆ ਹੈ, ਫੁਰਨੇ ਖੇੜਾ ਨਹੀਂ ਛੱਡਦੇ, ਕੂੜ ਅਜੇ ਮਿੱਠਾ ਲੱਗਦਾ ਹੈ, ਦੁਬਦਾ ਅਧੀਨ ਮਨ ਡੋਲਦਾ ਹੈ, ਆਤਮਕ ਅਡੋਲਤਾ ਅਜੇ ਪ੍ਰਾਪਤ ਨਹੀਂ ਹੋਈ, ਫਿਰ ਮਨ ਨਿਰਮਲ ਕਿਵੇਂ ਹੋਇਆ? ਸ਼ਬਦ ਦੀ ਕਸਵੱਟੀ ਲਾ ਕੇ ਵਿਚਾਰਨ ਦੀ ਲੋੜ ਹੈ। ਸਤਿਗੁਰੂ ਕਿਰਪਾ ਕਰੇ ਸਾਡੇ ਮਨ ਉੱਪਰ ਇੱਕ ਸਵੱਟੀ ਟਿਕੇ, ਔਰ ਅਸੀਂ ਇਸ ਭਰਮ ਭੁਲੇਖੇ ਵਿੱਚ ਨਾ ਰਹੀਏ ਕਿ ਸਾਡਾ ਮਨ ਗੱਲੀ ਬਾਤੀ ਪਵਿੱਤਰ ਹੈ।